hatırına. तब लो प्रमते फिरते बहुत आयो कल कोर समुद्र में बूढ़त थे कब हूं मिट है नहीं रे पुछतायो बचार जह मथुरा जगतारन को अवतार बनायो जपियो जिन अर्जिन देव गुरु फिर संकट जोन गर बनायो बोलो सतनाम श्री वाहे गुरु जी मुख चों उचारिया तेरा पान मीठा लागे बाली
तभी पीड़ के जदों जाल मां अग कर दी बाली
हमार चौकना युते बैठ गए दो जहान देवाली
हमार चौकड़ा उत्ते बैठ गए दो जहान देवाली
ओ दिन देने तुसी है गुरा दिन देने तुसी है गुरा कष्ट सहारिया तेरा पान मीठा लागे मुख चों उचारिया मुख चों उचारिया तेरा पान मीठा लागे
Oh,
ਦੇ ਚਿਹਰਾ ਡਲਕਾਂ ਮਾਰੇ
ਬੈਠੇ ਸ਼ਾਦ ਤਵੀ ਦੇ ਉੱਤੇ ਚਿਹਰਾ ਡਲਕਾਂ ਮਾਰੇ
ਉਹ ਚੱਲੋ ਦੁੱਖ ਸਰੀਰ ਦੇ ਉੱਤੇ ਮੇਰੇ ਪ੍ਰੀਤਮ ਪਿਆਰੇ
ਚੱਲੋ ਦੁੱਖ ਸਰੀਰ ਦੇ ਉੱਤੇ ਮੇਰੇ ਪ੍ਰੀਤਮ ਪਿਆਰੇ
ਉਹ ਚੰਦੂ ਚੰਦਰੇ ਨੇ ਵੇਖੋ ਚੰਦੂ ਚੰਦਰੇ ਨੇ
ਵੇਖੋ
ਇੱਕ ਲੋੜਾ ਮਾਰਿਆ ਤੇਰਾ ਬਾਣਾ ਮਿੱਠਾ ਲਾਗੇ ਮੁੱਖ ਚੋਂ ਉਚਾਰਿਆ ਮੁੱਖ ਚੋਂ ਉਚਾਰਿਆ ਤੇਰਾ ਬਾਣਾ ਮਿੱਠਾ ਲਾਗੇ
ਜ਼ੁਲਮ ਗੁਨਾਹ ਤੇ ਹੋਇਆ
ਕਰ ਵੇਖ ਕੇ ਅੰਬਰ ਉਸ ਦਿਨ ਹੰਝੂ ਭਰ ਭਰ ਰੋਇਆ
ਕਰ ਵੇਖ ਕੇ ਅੰਬਰ ਉਸ ਦਿਨ ਹੰਝੂ ਭਰ ਭਰ ਰੋਇਆ
ਉਹ ਤਪਦੇ ਦਿਲਾਂ ਨੂੰ ਮੇਰੇ ਤਪਦੇ ਦਿਲਾਂ ਨੂੰ
ਮੇਰੇ
ਸ਼ਹਿਣ ਸ਼ਾਨ ਠਾਰਿਆ ਤੇਰਾ ਬਾਣਾ ਮੀਠਾ ਲਾਗੇ ਮੁਖ ਚੋਂ ਉਚਾਰਿਆ ਮੁਖ ਚੋਂ ਉਚਾਰਿਆ ਤੇਰਾ ਬਾਣਾ ਮਿੱਠਾ ਲਾਗੇ ਪਿਆਰ ਦੀ ਪਿਉਂਦ ਲਾ ਕੇ ਲਾਇਆ ਬੂਟਾ ਇੱਕ ਜੱਗ ਦੇ ਵਾਲੀਆਂ ਨੇ ਓ ਅੰਮ੍ਰਿਤ ਪਾ ਕੇ ਅੰਮ੍ਰਿਤ ਸਰ ਵਿੱਚੋਂ ਜਿਹਨੂੰ ਸਿੰਜਿਆ ਬਾਗ ਦੇ ਮਾਲੀਆਂ ਨੇ ਐਸਾ ਉਸ ਨੂੰ ਸੇਵਾ ਦਾ ਬੂਰ ਲੱਗਾ ਚੁੱਕੀਆਂ ਨਿਮਰਤਾ ਨਾਲ ਸਭ ਡਾਲੀਆਂ ਨੇ ਐ ਪਰ ਇੱਕ ਸ਼ਹੀਦ ਦੇ ਖੂਨ ਬਾਜੋ ਆਈਆਂ ਫੁੱਲਾਂ ਤੇ ਅਜੇ ਨਾ ਲਾਲੀਆਂ ਨੇ ਜਿੰਦਗਾਨੀ
ਉਹ ਧਰਮ ਦੀ ਖਾਤਰ ਕਹਿ ਚੰਗਿਆਰਾ ਲਾ ਗਏ ਨੇ ਜਿੰਦਗਾਨੀ
ਆ ਗੁਰਮੁਖ ਸਿੰਘਾਂ ਦੁਨੀਆ ਉੱਤੇ ਰਹੇਗੀ ਕਾਇਮ ਨਿਸ਼ਾਨੀ
ਉਹ ਗੁਰਮੁਖ ਸਿੰਘਾਂ ਦੁਨੀਆ ਉੱਤੇ ਰਹੇਗੀ ਕਾਇਮ ਨਿਸ਼ਾਨੀ
ਉਹ ਜਸ ਚੰਨ ਗੁਰਾਏ ਉੱਤੋਂ ਜਸ ਚੰਨ ਗੁਰਾਏ ਉੱਤੋਂ ਜਾਂਦੇ ਬਲਹਾਰਿਆ ਤੇਰਾ ਬਾਣਾ ਮਿੱਠਾ ਲਾਗੇ ਮੁੱਖ ਚੋਂ ਉਚਾਰਿਆ ਮੁੱਖ ਚੋਂ ਉਚਾਰਿਆ ਤੇਰਾ ਬਾਣਾ ਮਿੱਠਾ ਲਾਗੇ
ਗੁਰੂ ਚਰਨਾਂ ਵਿੱਚ ਜੁੜ ਬੈਠੇ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਆ, ਸਾਹਿਬਾਂ ਦੀ ਗੋਦ ਦਾ ਆਨੰਦ ਪ੍ਰਾਪਤ ਕਰਦੇ ਹਾਂ। ਸੁਣ ਹਰ ਕਥਾ ਉਤਾਰੀ ਮੈਲ, ਦੇਹ ਮਹਾਵਾਕ ਅਨੁਸਾਰ। ਮੇਰੇ ਛੋਟੇ ਵੀਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਗੌਰੇ ਮਸਕੀਨ, ਆਪਾਂ ਨੂੰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਗੁਰੀ ਇਤਿਹਾਸ ਅੰਮ੍ਰਿਤਮਈ ਬਚਨਾਂ ਰਾਹੀਂ ਕਥਾ ਦੇ ਰੂਪ ਵਿੱਚ ਸਰਵਣ ਕਰਵਾ ਰਹੇ ਸਨ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ, ਗੁਰਦੇਵ ਦੇ ਚਰਨਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਇਤਿਹਾਸ ਦੇ ਝਰੋਖੇ ਵਿੱਚੋਂ ਸਿੱਖ ਇਤਿਹਾਸ ਦੀ ਵਾਰ ਢਾਡੀ ਰਾਗ ਵਿੱਚ ਆਪ ਗੁਰੂ ਕੀ ਸੰਗਤ ਦੇ ਸਨਮੁਖ ਮੈਂ ਕੱਲ੍ਹ ਦੇ ਰੋਜ਼ ਤੋਂ ਸ਼ਾਮਾਂ ਦੇ ਦੀਵਾਨ ਵਿੱਚ ਆਰੰਭ ਕੀਤੀ ਹੈ। ਇਹ ਵਾਰ ਦਾ ਅਸਲ ਵਿੱਚ ਸਿਰਲੇਖ ਹੈ ਸਿੱਖ ਰਾਜ ਅਤੇ ਸ਼ੇਰੇ ਪੰਜਾਬ। ਕੱਲ੍ਹ ਦੀਵਾਨ ਦੀ ਸਮਾਪਤੀ ਦੇ ਵਕਤ ਤੱਕ ਆਪਾਂ ਵਿਚਾਰ ਕਰਦੇ ਹਾਂ ਇੱਥੋਂ ਤੱਕ ਪੁੱਜੇ ਸੀ। ਇਹ ਦੀਵਾਨ ਭਵਾਨੀ ਦਾਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਨਵਾਬ ਮੁਲਤਾਨ ਮੁਜ਼ੱਫਰ ਖਾਂ ਕੋਲੋਂ ਮਾਮਲਾ ਕਰਾਉਣ ਵਾਸਤੇ ਭੇਜਿਆ। ਨਵਾਬ ਮੁਜ਼ੱਫਰ ਖਾਂ ਨਾਲ ਕੀ ਹੋ ਗਿਆ, 3.5 ਸਾਲ ਦਾ ਉਹਨੇ ਮਾਮਲਾ ਲਾਹੌਰ ਦਰਬਾਰ ਨੂੰ ਨਹੀਂ ਦਿੱਤਾ। ਦੀਵਾਨ ਭਵਾਨੀ ਦਾਸ ਨੂੰ ਆਕੀ ਹੋਏ ਨਵਾਬ ਮੁਜ਼ੱਫਰ ਖਾਂ ਨੇ ਲਲਕਾਰਿਆ। ਦੀਵਾਨ ਭਵਾਨੀ ਦਾਸ ਕੋਲ ਸਿੱਖ ਸ਼ਕਤੀ ਫੌਜ ਥੋੜ੍ਹੀ ਸੀ, ਇਹਨੂੰ ਵਾਪਸ ਮੰਗਾ ਲਿਆ ਗਿਆ। ਸ਼ਾਹਜ਼ਾਦਾ ਖੜਕ ਸਿੰਘ ਨੂੰ 25,000 ਫੌਜ ਦੇ ਕੇ, ਜਿਹਦੇ ਨਾਲ ਉਹ ਸਿਰਲੱਥ ਜਰਨਲ ਦੇ ਨਾਲ ਸਿੱਖ ਫੌਜ ਦੇ, ਇਉਂ ਕਹਿ ਲਓ ਅਸਲ ਵਿੱਚ ਖਾਲਸਾ ਰਾਜ ਦੇ ਉਸਰਈਏ ਉਹ ਸਿੱਖ ਜਰਨੈਲ ਨੇ, ਜਰਨਲ ਹਰੀ ਸਿੰਘ ਦਲੂਆ, ਜਰਨਲ ਸ਼ਾਮ ਸਿੰਘ ਅਟਾਰੀ, ਜਨਰਲ ਹੁਕਮਾ ਸਿੰਘ ਚਿਮਨੀ, ਜਨਰਲ ਮਿਸਰ ਦੀਵਾਨ ਚੰਦ। ਮਿਸਰ ਦਾ ਭਾਵ ਹੈ ਇਹ ਪੰਡਿਤ ਸੀ, ਪਰ ਸੀ ਬਹੁਤ ਬਹਾਦਰ ਸੂਰਮਾ, ਬੜਾ ਨੀਤੀ ਵੇਤਾ ਸੀ, ਬੜਾ ਸਿਆਣਾ ਸੀ। ਇਹ ਵੀ ਇੱਕ ਸਿਪਾਹੀ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਜਰਨੈਲੀ ਦੇ ਅਹੁਦੇ ਤੱਕ ਪੁੱਜਾ ਸੀ। ਸ਼ਾਹਜ਼ਾਦਾ ਖੜਕ ਸਿੰਘ ਨੇ ਪਹੁੰਚ ਕੇ ਮੁਲਤਾਨ ਦੇ ਮੈਦਾਨ ਵਿੱਚ ਮੁਲਤਾਨ ਸ਼ਹਿਰ ਅਤੇ ਮੁਲਤਾਨ ਕਿਲ੍ਹੇ ਨੂੰ ਘੇਰੇ ਵਿੱਚ ਲੈ ਲਿਆ। ਹੁਣ 25,000 ਖਾਲਸਾ ਫੌਜ ਅੰਦਰ, ਮੁਲਤਾਨ ਦੇ ਕਿਲ੍ਹੇ ਵਿੱਚ 40,000 ਮਲਖਈਆ ਇਕੱਠਾ ਕੀਤਾ ਹੈ, ਧਰਮ ਯੁੱਧ ਦੇ ਨਾਂ ਉੱਤੇ, ਲੋਇਆ ਗਜ਼ਾ ਦੇ ਨਾਂ ਉੱਤੇ ਆ ਗਏ ਗਾਜੀ ਸ਼ਸਤਰ ਪਕੜ ਕੇ। ਅਸਲ ਵਿੱਚ ਇਹ ਅਮੀਰ ਦੋਸਤ ਮੁਹੰਮਦ ਖਾਨ ਵੱਲੋਂ, ਵਾਲੀਏ ਕਾਬਲ ਵੱਲੋਂ ਮਹਾਰਾਜੇ ਦੇ ਖਿਲਾਫ਼ ਬਗਾਵਤ ਕਰਵਾਈ ਗਈ ਸੀ, ਉਕਸਾਇਆ ਗਿਆ ਸੀ ਇਹਨਾਂ 3 ਭਰਾਵਾਂ ਨੂੰ, ਜਿਨ੍ਹਾਂ ਦੀ ਕੱਲ੍ਹ ਵੀ ਮੈਂ ਜ਼ਿਕਰ ਕਰਦਿਆਂ ਆਪ ਜਿਨ੍ਹਾਂ ਵਿਚਾਰ ਕੀਤੀ, ਨਵਾਬ ਕਸੂਰ ਕੁਤਬ ਖਾਨ, ਨਵਾਬ ਮੁਲਤਾਨ ਮੁਜ਼ੱਫਰ ਖਾਨ, ਨਵਾਬ ਅਜ਼ੀਮ ਖਾਨ ਮੁਹੰਮਦ ਅਜ਼ੀਮ ਖਾਨ, ਨਵਾਬ ਪਿਸ਼ਾਵਰ, ਇਹ 3 ਸਕੇ ਭਰਾ ਸਨ। ਇਹ ਯਾਰ ਮੁਹੰਮਦ ਖਾਂ ਦੇ ਪੁੱਤਰ ਨੇ ਅਤੇ ਯਾਰ ਮੁਹੰਮਦ ਖਾਂ ਦੀ ਮੌਤ ਤੋਂ ਬਾਅਦ ਮਹਾਰਾਜਾ ਸਾਹਿਬ ਦੀ ਦਰਿਆ ਦਿਲੀ ਇਹਨਾਂ 3 ਭਰਾਵਾਂ ਨੂੰ ਇਹ 3 ਇਲਾਕਿਆਂ ਦੇ ਸੂਬੇਦਾਰ ਬਣਾਇਆ ਸੀ। ਨਵਾਬ ਕਸੂਰ ਨੇ ਬਗਾਵਤ ਕੀਤੀ, ਜਨਰਲ ਹਰੀ ਸਿੰਘ ਨਲੂਆ ਉਸ ਲੜਾਈ ਵਿੱਚ, ਕਸੂਰ ਦੀ ਲੜਾਈ ਵਿੱਚ ਬਰੂਦ ਦੀਆਂ ਤੌੜੀਆਂ ਦੀ ਮਾਰ ਨਾ ਝੱਲਦੇ ਬੇਹੋਸ਼ ਹੋ ਕੇ ਡਿੱਗ ਪਏ ਸਨ, ਔਰ ਇਹ ਸਰਦਾਰ ਬੜੀ ਮੁਸ਼ਕਲ ਨਾਲ ਬਚੇ। ਨਵਾਬ ਕਸੂਰ ਨੂੰ ਮਾਰ ਕੇ ਉਹਦੀ ਬੇਗਮ ਨੂੰ ਮਮਦੋਟ ਜਗੀਰ ਵਿੱਚ ਦਿੱਤਾ ਗਿਆ। ਅਮੀਰ ਦੋਸਤ ਮੁਹੰਮਦ ਖਾਨ ਨੇ ਇਹਨਾਂ ਦੋਹਾਂ ਭਰਾਵਾਂ ਨੂੰ, ਮੁਹੰਮਦ ਅਜ਼ੀਮ ਖਾਨ ਅਤੇ ਮੁਜ਼ੱਫਰ ਖਾਨ ਨੂੰ, ਇਸ ਗੱਲੋਂ ਉਕਸਾਇਆ ਕਿ ਸ਼ੇਰੇ ਪੰਜਾਬ ਤੁਹਾਡੇ ਪਰਿਵਾਰ ਨੂੰ ਖਤਮ ਕਰਕੇ ਇਹ ਤੁਹਾਡੀਆਂ ਰਿਆਸਤਾਂ ਉੱਤੇ ਕਬਜ਼ਾ ਕਰ ਲਵੇਗਾ, ਤੁਸੀਂ ਸਰਕਾਰ ਨੂੰ ਮਾਲੀਆ ਦਿੰਦੇ ਹੋ, ਮਾਮਲਾ ਦਿੰਦੇ ਹੋ, ਮੈਂ ਤੁਹਾਡੀ ਮਦਦ ਕਰਾਂਗਾ, ਮਾਲੀਆ ਨਾ ਦਿਓ ਤੁਸੀਂ ਖੁਦ ਮੁਖਤਿਆਰ ਬਣ ਜਾਓ, ਆਜ਼ਾਦ ਹੋ ਜਾਓ, ਖਾਲਸਾ ਰਾਜ ਦੇ ਖਿਲਾਫ ਮਾਲੀਆ ਦੇਣਾ ਬੰਦ ਕਰ ਦਿਓ। 3.5 ਸਾਲ ਦਾ ਮੁਲਤਾਨ ਦੇ ਕਿਲੇ ਵਿੱਚ ਪਿਆ ਹੋਇਆ ਇਹ ਲੱਖਾਂ ਰੁਪਈਆ ਸੀ ਉਸ ਇਲਾਕੇ ਦਾ, ਮੁਲਤਾਨ ਦੇ ਇਲਾਕੇ ਦਾ ਮਾਮਲਾ ਲਾਹੌਰ ਦਰਬਾਰ ਨਹੀਂ ਸੀ ਭੇਜਿਆ ਗਿਆ। ਮਹਾਰਾਜਾ ਸਾਹਿਬ ਨੂੰ ਖਬਰ ਮਿਲੀ ਸੀ, ਉਹਨਾਂ ਦੀਵਾਨ ਭਵਾਨੀ ਦਾਸ ਨੂੰ ਭੇਜਿਆ, ਉਹ ਨਾਕਾਮਯਾਬ ਹੋਇਆ, ਉਹਨੂੰ ਵਾਪਸ ਬੁਲਾ ਲਿਆ ਗਿਆ ਲਾਹੌਰ। ਸ਼ਾਹਜ਼ਾਦਾ ਖੜਕ ਸਿੰਘ ਆਪਣੇ ਪੁੱਤਰ ਨੂੰ ਜਨਰਲ ਹਰੀ ਸਿੰਘ ਨਲੂਆ, ਜਨਰਲ ਸ਼ਾਮ ਸਿੰਘ ਅਟਾਰੀ ਇਹਨਾਂ ਸਿੱਖ ਜਰਨੈਲਾਂ ਦੇ ਨਾਲ ਮੁਲਤਾਨ ਭੇਜਿਆ। 25,000 ਫੌਜ ਕਿਲ੍ਹੇ ਅਤੇ ਸ਼ਹਿਰ ਨੂੰ ਘੇਰੇ ਵਿੱਚ ਲੈ ਕੇ ਸ਼ਾਹਜ਼ਾਦਾ ਖੜਕ ਸਿੰਘ ਚਾਹੁੰਦੇ ਜਾਂਦਿਆਂ ਹੀ ਤੋਪਾਂ ਬੀੜ ਕੇ ਕਿਲ੍ਹੇ ਉੱਤੇ ਅੱਗ ਵਰਾਉਣੀ ਸ਼ੁਰੂ ਕਰ ਦਿੰਦੇ, ਪਰ 19.5 ਸਾਲ ਦੀ ਉਮਰ ਇਸ ਵੇਲੇ ਸ਼ਾਹਜ਼ਾਦੇ ਦੀ ਹੈ। ਇਸ ਸ਼ਾਹਜ਼ਾਦੇ ਨੇ ਗਿਆਨੀ ਗੁਰਮੁਖ ਸਿੰਘ ਜੀ ਅਤੇ ਗਿਆਨੀ ਸੰਤ ਸਿੰਘ ਜੀ, ਜੋ ਉਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਪਿਤਾ ਪੁੱਤਰ ਸਨ, ਗਿਆਨੀ ਸੰਤ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ, ਇਹਨਾਂ ਦੇ ਪੁੱਤਰ ਨੇ ਆ ਜਿਹੜੀ ਹੁਣੇ ਵਾਰਤਾ ਸਰਵਣ ਕਰ ਰਹੇ ਸੀ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੀ ਲਿਖੀ ਹੋਈ ਗੁਰਪ੍ਰਤਾਪ ਸੂਰਜ ਦੇ ਨਾਂ ਉੱਤੇ ਇਹ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ ਦੀ ਦਾਸਤਾਂ। ਉਸ ਵੇਲੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਵੀ ਅੰਮ੍ਰਿਤਸਰ ਵਿੱਚ ਸਨ ਔਰ ਗਿਆਨੀ ਸੰਤ ਸਿੰਘ ਜੀ ਪਾਸੋਂ ਵਿੱਦਿਆ ਪ੍ਰਾਪਤ ਕਰ ਰਹੇ ਸਨ। ਇਹ 3 ਮਹਾਨ ਵਿਦਵਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰ ਸੀ, ਗਿਆਨੀ ਸੰਤ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਜੀ ਪਾਸੋਂ ਸ਼ਾਹਜ਼ਾਦਾ ਖੜਕ ਸਿੰਘ ਨੇ ਗੁਰਮੁਖੀ ਅੱਖਰਾਂ ਦੀ ਤਾਲੀਮ ਹਾਸਲ ਕੀਤੀ ਔਰ ਗੁਰਮਤ ਦੀ ਵਿੱਦਿਆ ਪ੍ਰਾਪਤ ਕੀਤੀ। ਇਸ ਸ਼ਾਹਜ਼ਾਦੇ ਦੀ ਦੂਰਅੰਦੇਸ਼ੀ, ਇਸ ਸ਼ਾਹਜ਼ਾਦੇ ਦੀ ਦਿਆਨਤਦਾਰੀ, ਇਹਨਾਂ ਨੇ ਦੂਜੇ ਸਿੱਖ ਜਰਨੈਲਾਂ ਵਿੱਚ ਬੈਠ ਕੇ ਮਤਾ ਪਾਸ ਕਰਕੇ ਇੱਕ ਸਕੀਮ ਬਣਾਈ ਕਿ ਨਵਾਬ ਮੁਜ਼ੱਫਰ ਖਾਨ ਨੂੰ ਇੱਕ ਚਿੱਠੀ ਲਿਖੋ, ਉਹ ਚਿੱਠੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਲਿਖੀ ਜਾਏ। ਉਸ ਚਿੱਠੀ ਵਿੱਚ ਨਵਾਬ ਮੁਜ਼ੱਫਰ ਖਾਨ ਨੂੰ ਸੂਚਿਤ ਕੀਤਾ ਜਾਏ, ਆਗਾਹ ਕੀਤਾ ਜਾਏ ਕਿ 3.5 ਸਾਲ ਦਾ ਮਾਲੀਆ ਦੇ ਦੇ, ਸਾਡੇ ਨਾਲ ਚੱਲ, ਲਾਹੌਰ ਪਹੁੰਚ ਕੇ ਸਰਕਾਰ ਕੋਲੋਂ ਇਸ ਬਗਾਵਤ ਦੀ ਮੁਆਫੀ ਮੰਗ। ਅੱਗੇ 3 ਵਾਰ ਤੈਨੂੰ ਸਰਕਾਰ ਨੇ ਮੁਆਫ ਕੀਤਾ ਅਤੇ ਮੁਲਤਾਨ ਦੇ ਕਿਲ੍ਹੇ ਦਾ ਤੈਨੂੰ ਸੂਬੇਦਾਰ ਬਣਾਇਆ ਗਿਆ, ਗਵਰਨਰ ਬਣਾਇਆ ਗਿਆ, ਇਸ ਵਾਰ ਵੀ ਤੈਨੂੰ ਸਰਕਾਰ ਮੁਆਫ ਕਰ ਦੇਵੇਗੀ, ਬਗਾਵਤ ਦਾ ਝੰਡਾ ਡਾਊਨ ਕਰ ਦੇ। ਜਿੱਥੋਂ ਹੈਦਰੀ ਝੰਡਾ ਚਲਾ ਕੇ ਕੇਸੀ ਨਿਸ਼ਾਨ ਸਾਹਿਬ ਲਾਇਆ ਗਿਆ ਹੈ ਉਸ ਥਾਂ ਉੱਤੇ ਕੇਸੀ ਨਿਸ਼ਾਨ ਸਾਹਿਬ ਲਹਿਰਾ ਦੇ, ਤੈਨੂੰ ਮੁਆਫ ਕੀਤਾ ਜਾਏਗਾ। ਇਹ ਚਿੱਠੀ ਦੂਜੇ ਸਿੱਖ ਸਰਦਾਰਾਂ ਦੀ ਰਾਏ ਨਾਲ ਅਤੇ ਗੁਰਮਤੇ ਨਾਲ ਇਹਨਾਂ 5 ਸਰਦਾਰਾਂ ਨੇ ਲਿਖੀ, ਸ਼ਾਹਜ਼ਾਦਾ ਖੜਕ ਸਿੰਘ, ਜਨਰਲ ਹਰੀ ਸਿੰਘ ਨਲੂਆ, ਜਨਰਲ ਹੁਕਮਾ ਸਿੰਘ ਚਿਮਨੀ, ਜਨਰਲ ਸ਼ਾਮ ਸਿੰਘ ਅਟਾਰੀ, ਜਨਰਲ ਮਿਸਰ ਦੀਵਾਨ ਚੰਦ। ਇਹਨਾਂ ਨੇ ਆਪਣੇ ਆਪਣੇ ਦਸਤਖਤ ਕਰਕੇ ਸ਼ਾਹਜ਼ਾਦਾ ਖੜਕ ਸਿੰਘ ਨੇ ਮੋਹਰ ਲਾਈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਉੱਤੇ ਚਿੱਠੀ ਨੂੰ ਕਲਮਬੰਦ ਕੀਤਾ। ਜਨਰਲ ਮਿਸਰ ਦੀਵਾਨ ਚੰਦ ਦੇ ਇਹ ਰਾਹੀਂ 100 ਘੋੜ ਸਵਾਰਾਂ ਦਾ ਦਸਤਾ ਦੇ ਕੇ ਇਸ ਚਿੱਠੀ ਨੂੰ ਕਿਲ੍ਹੇ ਦੇ ਅੰਦਰ ਪਹੁੰਚਾਉਣ ਵਾਸਤੇ ਉਸ ਜਨਰਲ ਨੂੰ ਤਿਆਰ ਕੀਤਾ ਗਿਆ। ਬੜਾ ਬੇਖੌਫ ਸੀ ਕਿ ਅੰਦਰ 40,000 ਮਲਖਈਆ, ਇਹ ਸਿੱਖ ਜਰਨੈਲ ਅੰਦਰ ਜਾਏਗਾ, ਨਵਾਬ ਮੁਜ਼ੱਫਰ ਖਾਨ ਦੀ ਫੌਜ ਇਹਦੇ ਨਾਲ ਕੀ ਕਰ ਗੁਜ਼ਰੇਗੀ, ਪਰ ਇਹ ਸਫੀਰ ਬਣ ਕੇ ਗਿਆ। ਅਤੇ ਅਕਸਰ ਰਿਆਸਤਾਂ ਦੇ ਬਾਦਸ਼ਾਹਾਂ ਦੇ ਉਸ ਵੇਲੇ ਦੇ ਇਹ ਕਾਇਦੇ ਕਾਨੂੰਨ ਸਨ ਕਿ ਜਿਹੜਾ ਸਫੀਰ ਬਣ ਕੇ ਜਾਏ ਉਹਨੂੰ ਬੜੀ ਬਾਇੱਜ਼ਤ ਰਵਾਨਗੀ ਦਿੰਦੇ ਸੀ, ਉਹਨੂੰ ਕੁਝ ਨਹੀਂ ਸੀ ਕਹਿੰਦੇ। ਅੱਜ ਵੀ ਸਫੀਰ ਬੈਠੇ ਨੇ, ਅੱਜ ਤਾਂ ਅੰਬੈਸੀਆਂ ਦੇ ਨਾਂ ਉੱਤੇ ਹੈ ਨਾ, ਵੱਖ ਵੱਖ ਦੇਸ਼ਾਂ ਦੇ ਸਫੀਰ ਨੇ, ਹਿੰਦੁਸਤਾਨ ਵਿੱਚ ਵੀ, ਇੱਥੇ ਕੈਨੇਡਾ ਵਿੱਚ ਵੀ ਨੇ, ਹਰ ਦੇਸ਼ ਵਿੱਚ ਸਫੀਰ ਹੁੰਦਾ ਹੈ। ਰਾਜਾ ਪੋਰਸ ਦੇ ਦਰਬਾਰ ਵਿੱਚ ਸਿਕੰਦਰ ਖੁਦ ਸਫੀਰ ਬਣ ਕੇ ਗਿਆ। ਰਾਜਾ ਪੋਰਸ ਨੇ ਵੰਗਾਰਿਆ ਕਿ ਸਿਕੰਦਰ ਆਜ਼ਮ ਫੌਜ ਲੈ ਕੇ ਆਇਆ ਕਸਤਨਤੁਨੀਆ ਦਾ ਸ਼ਾਹਜ਼ਾਦਾ, ਮੈਂ ਉਹਨੂੰ ਰਣ ਮੈਦਾਨ ਅੰਦਰ ਮਾਰਾਂਗਾ। ਇਹ ਸੁਣਦਿਆਂ ਸਾਰ ਪੋਰਸ ਦੇ ਗੱਲ ਸੁਣ ਲਿਆ, ਸਿਕੰਦਰ ਦੇ ਦਿਲ ਅੰਦਰ ਬੜਾ ਗੁੱਸਾ ਆਇਆ, ਉਹਦਾ ਹੱਥ ਇੱਕਦਮ ਤਲਵਾਰ 'ਤੇ ਚਲਾ ਗਿਆ। ਜਦੋਂ ਤਲਵਾਰ ਦੇ ਮੁੱਠੇ ਉੱਤੇ ਹੱਥ ਗਿਆ ਨਾ ਸਿਕੰਦਰ ਦੇ, ਪੋਰਸ ਨੇ ਖਲੋ ਕੇ ਵੇਖ ਕੇ ਬੜੇ ਗੌਰ ਨਾਲ ਆਖਿਆ, ਮੈਂ ਮੰਨਦਾ ਕਿ ਤੂੰ ਖੁਦ ਸਿਕੰਦਰ ਹੈ, ਪਰ ਇਸ ਵੇਲੇ ਤੂੰ ਮੇਰਾ ਇੱਕ ਏਲਚੀ ਬਣ ਕੇ ਸਿਕੰਦਰ ਵੱਲੋਂ ਸਫੀਰ ਬਣ ਕੇ ਆਇਆ ਹੈ, ਇਸ ਲਈ ਜਾ ਮੈਂ ਤੈਨੂੰ ਮਾਫ਼ ਕਰਦਾ ਔਰ ਤੈਨੂੰ ਇਸ ਦਰਬਾਰ ਵਿੱਚੋਂ ਬਾਇਜ਼ਤ ਰਵਾਨਾ ਕਰਦਾ। ਮੈਂ ਚਾਹਾਂ ਹੁਣੇ ਤੈਨੂੰ ਗ੍ਰਿਫਤਾਰ ਕਰਕੇ ਕੈਦਖਾਨੇ ਵਿੱਚ ਸੁੱਟ ਦੇਵਾਂ ਔਰ ਤੇਰੀ ਫੌਜ ਦਾ ਕੀ ਬਣੇਗਾ। ਸਫੀਰ ਗਏ ਖੁਦ ਸਿਕੰਦਰ, ਸਫੀਰ ਬਣ ਕੇ ਗਏ ਨੂੰ ਰਾਜਾ ਪੋਰਸ ਪੰਜਾਬ ਦਾ ਉਸ ਵੇਲੇ ਬਾਦਸ਼ਾਹ ਸੀ, ਉਸਨੇ ਮੁਆਫ਼ ਕਰ ਦਿੱਤਾ। ਸ਼ਾਹਜ਼ਾਦਾ ਖੜਕ ਸਿੰਘ ਨੇ ਮਿਸਰ ਦੀਵਾਨ ਚੰਦ ਨੂੰ ਸਫੀਰ ਬਣਾ ਕੇ ਭੇਜਿਆ। ਇਹ ਜਦੋਂ ਕਿਲ੍ਹੇ ਦੇ ਦਰਵਾਜ਼ੇ ਅੱਗੇ ਗਏ, ਦਰਵਾਜ਼ਾ ਖੋਲ੍ਹ ਦਿੱਤਾ ਗਿਆ, ਕਿਉਂਕਿ ਕਿਲ੍ਹੇ ਦੀ ਦੀਵਾਰ ਉੱਤੋਂ ਨਵਾਬ ਮੁਜ਼ੱਫਰ ਖਾਂ ਵੱਲੋਂ ਭੇਜੇ ਹੋਏ ਬੰਦੇ ਸਭ ਕੁਝ ਵੇਖ ਰਹੇ ਸਨ। ਉਹਨਾਂ ਨੇ ਨਵਾਬ ਨੂੰ ਖਬਰ ਭੇਜੀ, ਇਹ ਸ਼ਾਹਜ਼ਾਦਾ ਖੜਕ ਸਿੰਘ ਵੱਲੋਂ ਆਇਆ ਏਲਚੀ ਤੁਹਾਨੂੰ ਮਿਲਣਾ ਚਾਹੁੰਦਾ ਹੈ। ਦਰਵਾਜ਼ਾ ਖੁੱਲ੍ਹਾ, ਇਹ ਸਿੱਖ ਸਰਦਾਰ ਅੰਦਰ ਪਹੁੰਚਿਆ। ਨਵਾਬ ਮੁਜ਼ੱਫਰ ਖਾਨ ਆਪਣੇ ਫੌਜੀ ਜਰਨੈਲਾਂ ਦੀ ਇੱਕ ਸਭਾ ਬੁਲਾਈ, ਉਹਦੇ ਵਿੱਚ ਇਸ ਏਲਚੀ ਨੂੰ ਖੜ੍ਹਾ ਕਰਕੇ ਸ਼ਾਹਜ਼ਾਦਾ ਖੜਕ ਸਿੰਘ ਵੱਲੋਂ ਲਿਖੀ ਹੋਈ ਚਿੱਠੀ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਤਰਫੋਂ ਲਿਖੀ ਗਈ ਸੀ, ਇਹ ਚਿੱਠੀ ਰਾਜਸਲ ਲਾਹੌਰ ਦਰਬਾਰ ਵੱਲੋਂ ਨਹੀਂ ਸੀ, ਇਹ ਉਸ ਵੇਲੇ ਫੌਜੀ ਜਰਨੈਲਾਂ ਵੱਲੋਂ ਹੀ ਮੁਲਤਾਨ ਦੇ ਮੈਦਾਨ ਵਿੱਚੋਂ ਲਿਖੀ ਗਈ। ਔਰ ਇਸ ਚਿੱਠੀ ਵਿੱਚ ਸ਼ਾਹਜ਼ਾਦਾ ਖੜਕ ਸਿੰਘ ਨੇ ਕਿੰਨੀ ਦਿਆਨਤਦਾਰੀ ਵਰਤੀ, ਕਿੰਨੀ ਦੂਰਅੰਦੇਸ਼ੀ, ਕਿੰਨੀ ਸਿਆਣਪ ਵਰਤੀ, ਕਿਲ੍ਹੇ ਦੇ ਅੰਦਰ, ਮੁਲਤਾਨ ਦੇ ਕਿਲ੍ਹੇ ਦੇ ਅੰਦਰ ਨਵਾਬ ਮੁਜ਼ੱਫਰ ਖਾਂ ਦੇ ਦਰਬਾਰ ਵਿੱਚ ਖਲੋਤੇ ਏਲਚੀ ਨੇ ਜੋ ਚਿੱਠੀ ਪੜ੍ਹਨੀ ਸ਼ੁਰੂ ਕੀਤੀ, ਉਹਦੇ ਵਿੱਚ ਜੋ ਕੁਝ ਸ਼ਾਹਜ਼ਾਦਾ ਖੜਕ ਸਿੰਘ ਨੇ ਨਵਾਬ ਮੁਜ਼ੱਫਰ ਖਾਂ ਨੂੰ ਆਖਿਆ, ਸੁਣੀਏ ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ। ਹੇ
ਸ਼ਾਹਜ਼ਾਦੇ ਨਵਾਬ
ਤਾਈਂ, ਸ਼ਾਹਜ਼ਾਦੇ ਨਵਾਬ ਤਾਈਂ, ਸੁੱਤੀ ਕਲਾ ਜਗਾਵਣਾ ਠੀਕ ਸਾਨ ਦੀ ਹੈ, ਬੜੀ ਕੀਮਤੀ ਬੜੀ ਕੀਮਤੀ ਜਾਨ ਇਨਸਾਨ ਦੀ ਹੈ
ਪਾੜੇ ਭੰਗ ਪਾੜੇ ਭੰਗ ਮਿਟ ਜਾਵਣਾ
ਠੀਕ ਨਹੀਂ ਕਰਕੇ ਹੱਥ ਦੁੱਖ ਪਾਵਣਾ ਠੀਕ ਨਹੀਂ ਮੱਥਾ ਉਸ ਨਾਲ ਲਾਵਣਾ ਠੀਕ ਮਾਲਕ ਕੋਲੋਂ ਸ਼ਰਮਾਵਣਾ ਠੀਕ ਨਹੀਂ
ਮਾਲਕ ਕੋਲੋਂ ਸ਼ਰਮਾਵਣਾ
ਠੀਕ ਨਹੀਂ
ਇਸ ਦਿਆਨਤਦਾਰੀ ਤੇ ਸੂਝਵਾਨੀ ਦੀ ਸਿਆਣਪ ਦੀ ਚਿੱਠੀ ਨਵਾਬ ਮੁਜ਼ੱਫਰ ਖਾਨ ਦੇ ਦਰਬਾਰ ਵਿੱਚ ਭੇਜੇ ਹੋਏ ਸ਼ਾਹਜ਼ਾਦਾ ਖੜਕ ਸਿੰਘ ਵੱਲੋਂ ਸਫੀਰ ਨੇ ਪੜ੍ਹ ਕੇ ਸੁਣਾਈ। ਬੜੀ ਸੋਹਣੀ ਇਸਦੀ ਤਰਤੀਬ ਹੈ। ਕੁਝ ਕੁ ਵਿਦਵਾਨਾਂ ਨੇ ਸ਼ਾਹਜ਼ਾਦਾ ਖੜਕ ਸਿੰਘ ਜਦੋਂ ਮਹਾਰਾਜਾ ਖੜਕ ਸਿੰਘ ਬਣ ਗਏ ਨਾ, ਉਹਨਾਂ ਦੇ ਬਾਰੇ ਇਹ ਲਿਖਿਆ ਹੈ ਕਿ ਜੇ ਮਹਾਰਾਜਾ ਰਣਜੀਤ ਸਿੰਘ ਦੇ ਦੌਰਾਨ ਮਹਾਰਾਜਾ ਨੌ ਨਿਹਾਲ ਸਿੰਘ ਇਹਨਾਂ ਦੋ ਦਾਦਾ ਅਤੇ ਪੋਤਰਾ ਦੇ ਦੌਰਾਨ ਮਹਾਰਾਜਾ ਖੜਕ ਸਿੰਘ ਨਾ ਆਉਂਦੇ ਪੰਜਾਬ ਦਾ ਰਾਜ ਨਾ ਜਾਂਦਾ। ਉਦਾਹਰਣ ਦਿੰਦੇ ਹੈ ਰਾਣਾ ਊਧੇ ਸਿੰਘ, ਰਾਣਾ ਪ੍ਰਤਾਪ ਸਿੰਘ ਦੀ ਅਤੇ ਰਾਣਾ ਸੰਗਰਾਮ ਸਿੰਘ, ਰਾਣਾ ਸਾਂਗਾ ਦੀ, ਮੇਵਾੜ ਦੇ ਬਾਦਸ਼ਾਹ। ਕਿ ਜੇ ਰਾਣਾ ਸਾਂਗਾ ਰਾਣਾ ਸੰਗਰਾਮ ਸਿੰਘ ਦੇ ਔਰ ਰਾਣਾ ਪ੍ਰਤਾਪ ਸਿੰਘ ਦਾਦਾ ਪੋਤਰਾ ਹੈ, ਉਹਦੇ ਦੌਰਾਨ ਰਾਣਾ ਊਧੇ ਸਿੰਘ ਪ੍ਰਤਾਪ ਸਿੰਘ ਦਾ ਪਿਤਾ ਹੈ ਅਤੇ ਸੰਗਰਾਮ ਸਿੰਘ ਦਾ ਪੁੱਤਰ ਹੈ, ਜੇ ਉਹ ਨਾ ਆਉਂਦੇ ਮੇਵਾੜ ਦਾ ਰਾਜ ਨਾ ਜਾਂਦਾ। ਉਦਾਹਰਣ ਰਾਜਪੂਤਾਨੇ ਦੀ ਹੈ, ਪਰ ਜਿੰਨਾ ਸਿਆਣਾ ਅਤੇ ਸੂਝਵਾਨ ਮਹਾਰਾਜਾ ਖੜਕ ਸਿੰਘ ਸੀ, ਜਦੋਂ ਮਹਾਰਾਜਗੀ ਦਾ ਤਖ਼ਤ ਮਿਲ ਗਿਆ, ਸਾਢੇ ਕੁ 3 ਮਹੀਨੇ ਰਾਜ ਕੀਤਾ, 3 ਮਹੀਨੇ 11 ਦਿਨ, ਅਤੇ 10 ਮਹੀਨੇ ਕੈਦ ਖਾਨੇ ਰਿਹਾ, ਅਤੇ ਕੈਦ ਵੀ ਧਿਆਨ ਸਿੰਘ ਡੋਗਰੇ ਦੀ। ਅਸਲ ਵਿੱਚ ਮਹਾਰਾਜਾ ਖੜਕ ਸਿੰਘ ਦੀ ਇੱਕ ਨੀਤੀ ਸੀ ਕਿ ਧਿਆਨ ਸਿੰਘ ਡੋਗਰਾ, ਉਹਦਾ ਭਰਾ ਗੁਲਾਬ ਸਿੰਘ ਡੋਗਰਾ, ਇਹਨਾਂ ਸਾਰਿਆਂ ਡੋਗਰਿਆਂ ਨੂੰ ਲਾਹੌਰ ਦਰਬਾਰ ਵਿੱਚੋਂ ਕੱਢ ਕੇ ਜੰਮੂ ਵਾਲੇ ਪਾਸੇ ਭੇਜ ਦਿੱਤਾ ਜਾਏ, ਇੱਥੇ ਸਾਰੇ ਸਿੱਖ ਸਰਦਾਰ ਨਿਯਤ ਕੀਤੇ ਜਾਣ। ਇਹ ਗੱਲ ਜਨਰਲ ਹਰੀ ਸਿੰਘ ਨਲੂਆ ਨੇ ਵੀ ਆਖੀ ਸੀ, ਜਦੋਂ ਫਲੌਰ ਦੇ ਕਿਲ੍ਹੇ ਵਿੱਚ ਅੰਗਰੇਜ਼ਾਂ ਨਾਲ ਸੰਧੀ ਹੋਈ। ਉਸ ਸੰਧੀਨਾਮੇ ਵਿੱਚ ਜਨਰਲ ਹਰੀ ਸਿੰਘ ਨਲੂਆ ਮੌਜੂਦ ਸੀ ਫਲੌਰ ਦੇ ਕਿਲ੍ਹੇ ਵਿੱਚ। ਅੰਗਰੇਜ਼ ਈਸਟ ਇੰਡੀਆ ਕੰਪਨੀ ਦਾ ਗਵਰਨਰ ਜਨਰਲ ਆਇਆ, ਧਿਆਨ ਸਿੰਘ ਡੋਗਰਾ ਵੀ ਨਾਲ ਸੀ। ਉੱਥੇ ਬੈਠਿਆਂ ਇੱਕ ਗੱਲ ਹੋਈ, ਅੰਗਰੇਜ਼ਾਂ ਨੇ ਇੱਕ ਸਵਾਲ ਕੀਤਾ ਸੀ, ਸਰਕਾਰ ਤੁਹਾਡੇ ਤੋਂ ਬਾਅਦ ਤੁਹਾਡਾ ਬਾਦਸ਼ਾਹ ਕੌਣ ਹੋਣਾ ਚਾਹੀਦਾ? ਜਨਰਲ ਹਰੀ ਸਿੰਘ ਨਲੂਆ ਨੇ ਇੱਕ ਬੜੀ ਸੋਹਣੀ ਗੱਲ ਆਖੀ, ਕਹਿਣ ਲੱਗੇ ਰਾਜ ਖਾਲਸੇ ਦਾ ਹੈ, ਅਤੇ ਖਾਲਸਾ ਰਾਜ ਨੂੰ ਚੁਰਾਉਣ ਵਾਸਤੇ ਇੱਕ ਦੂਰ ਅੰਦੇਸ਼ ਸਿੱਖ ਸਰਦਾਰ ਖਾਲਸਾ ਹੀ ਰਾਜ ਦੇ ਤਖ਼ਤ ਉੱਤੇ ਬੈਠਣਾ ਚਾਹੀਦਾ ਹੈ। ਇਹ ਗੱਲ ਉਦੋਂ ਤਾਂ ਬਹੁਤੀ ਗੌਰ ਵਿੱਚ ਨਾ ਲਿਆਂਦੀ ਗਈ, ਇਸ ਗੱਲ ਨੂੰ ਗੌਲਿਆ ਨਹੀਂ, ਪਰ ਬਾਅਦ ਵਿੱਚ ਲਾਹੌਰ ਆਣ ਕੇ ਧਿਆਨ ਸਿੰਘ ਡੋਗਰੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਹਰੀ ਸਿੰਘ ਨਲੂਆ ਤੁਹਾਡੇ ਰਾਜ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਹਨੇ ਕਈ ਵਾਰ ਇਹ ਗੱਲ ਹੱਸਦਿਆਂ ਹੋਇਆਂ ਵੀ ਆਖੀ ਕਿ ਜਨਰਲ ਹਰੀ ਸਿੰਘ ਨਲੂਆ ਆਉਣ ਵਾਲੇ ਪੰਜਾਬ ਦਾ ਜੇ ਬਾਦਸ਼ਾਹ ਬਣ ਜਾਏ ਤਾਂ ਤੁਹਾਡੀ ਔਲਾਦ ਕੀ ਕਰੇਗੀ, ਤੁਹਾਡੇ ਪੁੱਤਰ ਕੀ ਕਰਨਗੇ? ਦਰ ਹਕੀਕਤ ਮਹਾਰਾਜਾ ਰਣਜੀਤ ਸਿੰਘ ਜੀ, ਜੇ ਜਨਰਲ ਹਰੀ ਸਿੰਘ ਨਲੂਆ ਪੰਜਾਬ ਦਾ ਬਾਦਸ਼ਾਹ ਬਣ ਗਿਆ, ਤੁਹਾਡੀ ਔਲਾਦ ਨੂੰ ਭੀਖ ਮੰਗਣ 'ਤੇ ਮਜਬੂਰ ਕਰ ਦਿੱਤਾ ਜਾਏਗਾ। ਔਰ ਜਦੋਂ ਮਹਾਰਾਜਾ ਸਿਆਣੇ ਕਹਿੰਦੇ ਨੇ ਕਿ ਰਾਜੇ ਮਹਾਰਾਜੇ ਕੰਨਾਂ ਦੇ ਕੱਚੇ ਹੁੰਦੇ ਆ, ਇਹ ਗੱਲ ਬਿਲਕੁਲ ਸੱਚ ਜੀ, ਕਿਉਂਕਿ ਰਾਜੇ ਮਹਾਰਾਜਿਆਂ ਦੀ ਆਮ ਲੋਕ ਰਾਏ ਨਹੀਂ ਸੀ ਉਸ ਵੇਲੇ ਸਰਕਾਰ ਤੱਕ ਪਹੁੰਚਾਈ ਜਾਂਦੀ। ਸਰਕਾਰ ਤੱਕ ਕੇਵਲ ਸਰਕਾਰ ਦਾ ਵਜ਼ੀਰ ਜਾਂ ਸੈਨਾਪਤੀ ਹੀ ਉਹਨਾਂ ਨੂੰ ਗੱਲ ਦੱਸਦਾ ਸੀ। ਪ੍ਰਜਾ ਵਿੱਚ ਕੀ ਕੁਝ ਹੁੰਦਾ, ਜੋ ਕੁਝ ਮਹਾਰਾਜੇ ਨੂੰ ਦੱਸਿਆ ਜਾਂਦਾ ਉਹ ਹੀ ਉਹ ਸੁਣ ਕੇ ਇਤਬਾਰ ਕਰ ਲੈਂਦਾ। ਇਸ ਲਈ ਸਰਕਾਰ ਨੂੰ ਕਈ ਉਤਰਾਅ ਚੜ੍ਹਾਅ ਦੱਸੇ ਜਾਂਦੇ, ਅਤੇ ਜਨਰਲ ਹਰੀ ਸਿੰਘ ਨਲੂਆ ਦੇ ਖਿਲਾਫ਼ ਹਮੇਸ਼ਾ ਸਰਕਾਰ ਦੇ ਦਿਲ ਵਿੱਚ ਨਫ਼ਰਤ ਭਰੀ ਜਾਂਦੀ। ਇਸ ਲਈ ਕਿ ਜਨਰਲ ਹਰੀ ਸਿੰਘ ਨਲੂਆ ਨੂੰ ਇਹਨਾਂ ਪਠਾਣਾਂ ਦੇ ਇਲਾਕੇ ਵਿੱਚ ਗਵਰਨਰੀ ਦੇ ਅਹੁਦੇ ਉੱਤੇ ਨਿਯਤ ਕਰਵਾਇਆ ਗਿਆ, ਅਤੇ ਇਹ ਗੱਲ ਦੱਸੀ ਗਈ ਕਿ ਜਨਰਲ ਹਰੀ ਸਿੰਘ ਨਲੂਆ ਤੋਂ ਬਿਨਾਂ ਅਫਗਾਨਿਸਤਾਨ ਦੇ ਸਾਰੇ ਪਠਾਨ ਸਿੱਧੇ ਨਹੀਂ ਹੋਣਗੇ। ਖਿਮਾ ਕਰਨਾ, ਇਹ ਵਾਰ ਬਹੁਤ ਬਾਅਦ ਦੀ ਹੈ, ਮੈਂ 1818 ਈਸਵੀ ਦੀ ਵਾਰ ਕਹਿ ਰਿਹਾ, 1837 ਈਸਵੀ ਦੀ ਹੈ। ਜਨਰਲ ਹਰੀ ਸਿੰਘ ਨਲੂਆ ਦੀ ਸ਼ਹਾਦਤ ਮੈਦਾਨੇ ਜੰਗ ਵਿੱਚ ਮੰਨੀ ਗਈ ਹੈ, ਪਰ ਜਨਰਲ ਹਰੀ ਸਿੰਘ ਨਲੂਆ ਨੂੰ ਮਾਰਨ ਵਾਲੇ ਕਿਸੇ ਵੀ ਅਫਗਾਨੀ ਪਠਾਨ ਨੇ ਅੱਜ ਤੱਕ ਦਾਅਵਾ ਕਰਦਿਆਂ ਹੋਏ ਨਹੀਂ ਆਖਿਆ ਕਿ ਮੈਂ ਜਨਰਲ ਹਰੀ ਸਿੰਘ ਨਲੂਆ ਨੂੰ ਮਾਰਿਆ। ਜਦਕਿ ਜੇ ਕੋਈ ਦਾਅਵਾ ਕਰ ਦਿੰਦਾ ਤਾਂ ਉਸ ਨੂੰ ਅਫਗਾਨਿਸਤਾਨ ਵੱਲੋਂ ਉਹਨੂੰ ਕਾਬਲ ਦੇ ਤਖ਼ਤ ਵੱਲੋਂ ਸਿਰੋਂ ਪਾਓ ਦੇ ਕੇ, ਜਗੀਰਾਂ ਦੇ ਕੇ ਨਵਾਜਿਆ ਜਾਂਦਾ, ਹੀਰੇ ਜਵਾਹਰਾਤ ਉਹਨੂੰ ਦਿੱਤੇ ਜਾਂਦੇ, ਉਹ ਮਾਲਾਮਾਲ ਕਰ ਦਿੱਤਾ ਜਾਂਦਾ। ਅੱਜ ਤੱਕ ਵੀ ਇਤਿਹਾਸ ਪੜ੍ਹ ਕੇ ਵੇਖ ਲਓ, ਕਿਸੇ ਅਫਗਾਨੀ ਜਰਨੈਲ ਨੇ, ਕਿਸੇ ਅਫਗਾਨੀ ਸਿਪਾਹੀ ਨੇ, ਕਿਸੇ ਵੀ ਕਾਬਲੀ ਬੰਦੇ ਨੇ ਅੱਜ ਤੱਕ ਇਹ ਦਾਅਵਾ ਨਹੀਂ ਕੀਤਾ ਕਿ ਮੈਂ ਜਨਰਲ ਹਰੀ ਸਿੰਘ ਨਲੂਆ ਨੂੰ ਮਾਰਿਆ, ਕਿਉਂਕਿ ਉਹਨਾਂ ਦੀ ਸ਼ਹਾਦਤ ਬੜੀ ਪੇਚੀਦਾ ਅਤੇ ਗੁੰਝਲਦਾਰ ਹੈ। ਖੈਰ, ਇਸ ਵੇਲੇ ਨਵਾਬ ਮੁਜ਼ੱਫਰ ਖਾਨ ਦੇ ਨਾਲ ਲੜਾਈ ਲੜਨ ਤੋਂ ਪਹਿਲਾਂ ਇਹ ਜਨਰਲ ਹਰੀ ਸਿੰਘ ਨਲੂਆ ਸ਼ਾਹਜ਼ਾਦਾ ਖੜਕ ਸਿੰਘ ਦੀ ਸੱਜੀ ਬਾਂਹ ਬਣ ਕੇ ਮੈਦਾਨੇ ਜੰਗ ਵਿੱਚ ਬੈਠਾ ਹੈ, ਅਤੇ ਸ਼ਾਹਜ਼ਾਦਾ ਖੜਕ ਸਿੰਘ ਨੇ ਕਿੰਨੀ ਦਿਆਨਤਦਾਰੀ ਨਾਲ ਚਿੱਠੀ ਲਿਖੀ। ਅਸਲ ਵਿੱਚ ਧਿਆਨ ਸਿੰਘ ਡੋਗਰਾ ਰਾਜ ਵੰਡ ਚੁੱਕੇ ਸੀ, ਗੁਲਾਬ ਸਿੰਘ ਡੋਗਰਾ ਜੰਮੂ ਦਾ, ਸੁਚੇਤ ਸਿੰਘ ਡੋਗਰਾ ਸ੍ਰੀਨਗਰ ਦਾ, ਅਤੇ ਧਿਆਨ ਸਿੰਘ ਡੋਗਰਾ ਪੰਜਾਬ ਦਾ ਬਾਦਸ਼ਾਹ ਆਪ ਨਹੀਂ ਸੀ ਬਣਨਾ, ਆਪਣੇ ਪੁੱਤਰ ਹੀਰਾ ਸਿੰਘ ਨੂੰ ਬੁਲਾਉਣਾ ਚਾਹੁੰਦਾ ਸੀ। ਡੋਗਰਿਆਂ ਨੇ ਰਾਜ ਦੀ ਵੰਡੀ ਪਾਈ ਹੋਈ ਸੀ। ਸਰਕਾਰ ਦੇ ਅੱਖਾਂ ਮੀਟਣ ਤੋਂ ਬਾਅਦ ਜੋ ਪੰਜਾਬ ਦਾ ਹਾਲ ਕੀਤਾ ਗਿਆ, ਉਹ ਡੋਗਰਾ ਗਰਦੀ ਦਾ ਸ਼ਿਕਾਰ ਹੋਏ। ਸ਼ਾਹਜ਼ਾਦਾ ਖੜਕ ਸਿੰਘ ਨੇ ਇੰਨੀ ਦਿਆਨਤਦਾਰੀ ਨਾਲ ਨਵਾਬ ਮੁਜ਼ੱਫਰ ਖਾਨ ਨੂੰ ਚਿੱਠੀ ਲਿਖੀ ਅਤੇ ਨਾਲ ਹੀ ਚਿੱਠੀ ਲਿਜਾਣ ਵਾਲੇ ਇਹ ਸਿੱਖ ਜਰਨੈਲ ਨੇ ਇਹ ਗੱਲ ਆਖੀ, ਨਵਾਬ ਸਾਹਿਬ ਇਸ ਚਿੱਠੀ ਦਾ ਜਵਾਬ ਮੰਗਦੇ ਆ ਸ਼ਾਹਜ਼ਾਦਾ। ਸ਼ਾਹਜ਼ਾਦਾ ਸਾਹਿਬ ਇਸ ਵੇਲੇ ਮੈਦਾਨੇ ਜੰਗ ਵਿੱਚ ਬੈਠੇ। ਦੱਸੋ, ਨਵਾਬ ਮੁਜ਼ੱਫਰ ਖਾਨ ਨੇ ਆਪਣੇ ਫੌਜੀ ਮੰਤਰੀ ਮੰਡਲ ਦੀ ਮੀਟਿੰਗ ਬੁਲਾਈ ਜਰਨੈਲਾਂ ਦੀ। ਆਮ ਦਰਬਾਰ ਨਹੀਂ ਸੀ, ਇਹ ਫੌਜ ਦੇ ਜਰਨੈਲਾਂ ਦਾ ਸੀ। ਉਹਦੇ ਵਿੱਚ ਉਹਨੇ ਉਹਨਾਂ ਕੋਲੋਂ ਰਾਏ ਪੁੱਛ ਕੇ ਚਿੱਠੀ ਦਾ ਜਵਾਬ ਲਿਖਿਆ, ਚਿੱਠੀ ਕਲਮਬੰਦ ਕੀਤੀ। ਉਸੇ ਹੀ ਸਿੱਖ ਜਰਨੈਲ ਇਸ ਦੀਵਾਨ ਦੇ ਹੱਥ ਜਿਹੜੀ ਚਿੱਠੀ ਆਈ ਉਹਦਾ ਜਵਾਬ ਨਵਾਬ ਮੁਜ਼ੱਫਰ ਖਾਨ ਨੇ ਲਿਖਿਆ। ਸਿੱਖ ਜਰਨੈਲ ਅਗਲੇ ਸ਼ਾਮ ਹੀ ਉਸੇ ਦਿਨ ਵਾਪਸ ਕਿਲ੍ਹੇ ਤੋਂ ਸ਼ਾਹਜ਼ਾਦਾ ਖੜਕ ਸਿੰਘ ਦੇ ਤੰਬੂ ਵਿੱਚ ਪਹੁੰਚੇ, ਜਿੱਥੇ ਸਿੱਖ ਜਰਨੈਲ ਬੈਠੇ ਉਸਦੀ ਉਡੀਕ ਕਰ ਰਹੇ ਸਨ। ਜਦੋਂ ਆ ਗਿਆ ਨਵਾਬ ਮੁਜ਼ੱਫਰ ਖਾਨ ਦਾ ਜਵਾਬ, ਇਹਨਾਂ ਪੰਜੇ ਸਿੱਖ ਜਰਨੈਲਾਂ ਨੇ ਸ਼ਾਹਜ਼ਾਦਾ ਖੜਕ ਸਿੰਘ ਦੇ ਤੰਬੂ ਵਿੱਚ ਬਹਿ ਕੇ ਉਸ ਚਿੱਠੀ ਨੂੰ ਪੜ੍ਹਿਆ। ਉਹਦੇ ਉੱਤੇ ਨਵਾਬ ਮੁਜ਼ੱਫਰ ਖਾਨ ਨੇ ਜੋ ਕੁਝ ਆਪਣੇ ਵੱਲੋਂ ਲਿਖਿਆ, ਸੁਣੀਏ ਉਸ ਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਹੈ।
ਲਿਖਿਆ ਮੋੜ ਨਵਾਬ ਨੇ ਸੁਣ ਕਵਰ ਸਿਆਣੇ,
ਲਿਖਿਆ ਮੋੜ ਨਵਾਬ ਨੇ ਸੁਣ ਕਵਰ ਸਿਆਣੇ, ਲਿਖਿਆ ਮੋੜ ਨਵਾਬ ਨੇ ਸੁਣ ਕਵਰ ਸਿਆਣੇ।
ਮੈਂ ਬਾਲਕ ਨਹੀਂ ਦੁੱਧ ਚੁੰਘਦਾ ਹੈ ਹੋਸ਼ ਟਿਕਾਣੇ, ਬਾਲਕ ਨਹੀਂ ਦੁੱਧ ਚੁੰਘਦਾ ਹੈ ਹੋਸ਼ ਟਿਕਾਣੇ,
ਬਾਲਕ ਨਹੀਂ ਦੁੱਧ ਚੁੰਘਦਾ ਹੈ ਹੋਸ਼ ਟਿਕਾਣੇ, ਬਾਲਕ ਨਹੀਂ ਦੁੱਧ ਚੁੰਘਦਾ ਹੈ ਹੋਸ਼ ਟਿਕਾਣੇ।
ਹਾਂ ਚੱਕਰ ਚੁੱਲ੍ਹਾ ਸੀਸ ਦਾ ਕਈ ਤੱਕੇ ਜਮਾਨੇ, ਚੱਕਰ ਚੁੱਲ੍ਹੇ ਸੀਸ ਦੇ ਕਈ ਤੱਕੇ ਜਮਾਨੇ, ਚੱਕਰ ਚੁੱਲ੍ਹੇ ਸੀਸ ਦੇ ਕਈ ਤੱਕੇ ਜਮਾਨੇ,
ਚੱਕਰ ਚੁੱਲ੍ਹੇ ਸੀਸ ਦੇ ਕਈ ਤੱਕੇ ਜਮਾਨੇ, ਚੱਕਰ ਚੁੱਲ੍ਹੇ ਸੀਸ ਤੇ ਕਈ ਤੱਕੇ ਜਮਾਨੇ।
ਮੈਂ ਡਿੱਠੇ ਹੋਏ ਨੇ ਖਾਲਸੇ ਜੋਧੇ ਮਰਦਾਨੇ, ਡਿੱਠੇ ਹੋਏ ਨੇ ਖਾਲਸੇ ਜੋਧੇ ਮਰਦਾਨੇ,
ਡਿੱਠੇ ਹੋਏ ਨੇ ਖਾਲਸੇ ਜੋਧੇ ਮਰਦਾਨੇ, ਡਿੱਠੇ ਹੋਏ ਨੇ ਖਾਲਸੇ ਜੋਧੇ ਮਰਦਾਨੇ।
ਤੁਸੀਂ ਚੜਿਆ ਏ ਬਣ ਕਾਰਨੋ ਕਰ ਝੂਠ ਬਹਾਨੇ, ਚੜਿਆ ਏ ਬਣ ਕਾਰਨੋ ਕਰ ਝੂਠ ਬਹਾਨੇ,
ਚੜਿਆ ਏ ਬਣ ਕਾਰਨੋ ਕਰ ਝੂਠ ਬਹਾਨੇ, ਚੜਿਆ ਏ ਬਣ ਕਾਰਨੋ ਕਰ ਝੂਠ ਬਹਾਨੇ।
ਮੈਂ ਪਰਦਾ ਨਹੀਂ ਸਖ ਰਾਜ ਦੀ ਪਰਖ ਜਾਨੇ, ਪਰਖ ਜਾਨੇ ਪਰਜਾ ਨਹੀਂ ਸਖ ਰਾਜ ਦੀ ਪਿਆ ਪਰਖ ਜਾਨੇ, ਪਰਜਾ ਨਹੀਂ ਸਖ ਰਾਜ ਦੀ ਪਿਆ ਪਰਖ ਜਾਨੇ,
ਪਰਜਾ ਨਹੀਂ ਸਖ ਰਾਜ ਦੀ ਪਿਆ ਪਰਖ ਜਾਨੇ, ਪਰਜਾ ਨਹੀਂ ਸਖ ਰਾਜ ਦੀ ਪਿਆ ਪਰਖ ਜਾਨੇ।
ਹੁਣ ਚਮਕੀ ਤੇਗ ਜਹਾਦ ਦੀ ਨਾ ਪਉ ਮਿਆਨੇ, ਚਮਕੀ ਤੇਗ ਜਹਾਦ ਦੀ ਨਾ ਪਉ ਮਿਆਨੇ,
ਚਮਕੀ ਤੇਗ ਜਹਾਦ ਦੀ ਨਾ ਪਉ ਮਿਆ। ਚਮਕੀ ਤੈਗ ਜਹਾਦ ਦੀ ਨਾ ਪਊ ਮਿਆ ਨੇ
ਹੋ ਮੈਂ ਤੰਗਿਆ ਕੇ ਤੰਗਿਆ ਕੇ ਮੈਂ ਤੰਗਿਆ ਕੇ ਬੜ ਮੱਲਿਆ ਸਭ ਤੋੜ ਜਿਨਾਨੇ ਤੰਗਿਆ ਕੇ ਬੜ ਮੱਲਿਆ ਸਭ ਤੋੜ ਜਿਨਾਨੇ
ਮੱਲਿਆ ਸਭ ਤੋੜ ਜਰਾਨੇ ਤੰਗਿਆ ਕੇ ਪਿੜ ਮੱਲਿਆ ਸਭ ਤੋੜ ਜਰਾਨੇ
ਤੂੰ ਲਿਖ ਦੇ ਸ਼ੇਰ ਪੰਜਾਬ ਨੂੰ ਆਇਆ ਬਮਦਾਨੇ ਲਿਖ ਦੇ ਸ਼ੇਰ ਪੰਜਾਬ ਨੂੰ ਆਇਆ ਬਮਦਾਨੇ
ਲਿਖ ਦੇ ਸ਼ੇਰ ਪੰਜਾਬ ਨੂੰ ਆਪ ਮਦਾਨੇ ਲਿਖ ਦੇ ਸ਼ੇਰ ਪੰਜਾਬ ਨੂੰ ਆਪ ਮਦਾਨੇ
ਮੈਂ ਰੰਗ ਦੇ ਅੰਦਰ ਮਿਲਾਂਗਾ ਹੈ ਕੈ ਨਜਰਾਨੇ ਰੰਗ ਦੇ ਅੰਦਰ ਮਿਲਾਂਗਾ ਲੈ ਕੈ ਨਜਰਾਨੇ ਰੰਗ ਦੇ ਅੰਦਰ ਮਿਲਾਂਗਾ ਲੈ ਕੈ ਨਜਰਾਨੇ
ਰੰਗ ਦੇ ਅੰਦਰ ਮਿਲਾਂਗਾ ਲੈ ਕੈ ਨਜਰਾਨੇ ਰਣ ਦੇ ਅੰਦਰ ਮਿਲਾਂਗਾ ਲੈ ਕੇ ਨਜਰਾਨੇ
ਸ਼ਹਿਜ਼ਾਦਾ ਖੜਕ ਸਿੰਘ ਵੱਲੋਂ ਲਿਖੀ ਹੋਈ ਚਿੱਠੀ ਦਾ ਜਵਾਬ ਨਵਾਬ ਮੁਜ਼ੱਫਰ ਖਾਨ ਵੱਲੋਂ ਉਹਨੇ ਅਸਲ ਵਿੱਚ ਮੂੰਹ ਤੋੜਵਾ ਜਵਾਬ ਦਿੱਤਾ ਆਪਣੇ ਵੱਲੋਂ ਸ਼ਹਿਜ਼ਾਦਾ ਖੜਕ ਸਿੰਘ ਦੀ ਲਿਖੀ ਹੋਈ ਚਿੱਠੀ ਨੂੰ ਅਣਗੌਲਿਆ ਕਰਕੇ ਉਹਨੇ ਇਹ ਜਵਾਬ ਵਿੱਚ ਲਿਖਿਆ ਮੈਂ ਤੇਰੇ ਵਰਗੇ ਬਚੂੰਗੜਿਆਂ ਨਾਲ ਤੇਰੇ ਵਰਗੇ ਬੱਚਿਆਂ ਨਾਲ ਕਿਉਂਕਿ ਉਹ 50-55 ਸਾਲ ਦਾ ਹੈ ਮੈਂ ਲੜਾਈ ਦੇ ਮੈਦਾਨ 'ਚ ਨਹੀਂ ਲੜਾਂਗਾ ਮੇਰੇ ਕੋਲ ਜਿਹੜਾ 3.5 ਸਾਲ ਦਾ ਬਚਿਆ ਹੋਇਆ ਖਾਲਸਾ ਰਾਜ ਦਾ ਖਰਾਜ ਤੁਸੀਂ ਕਹਿੰਦੇ ਹੋ ਮਾਮਲਾ ਤੁਸੀਂ ਕਹਿੰਦੇ ਹੋ ਉਹ ਮੈਂ ਮੈਦਾਨ ਜੰਗ ਵਿੱਚ ਢੇਰੀ ਕਰਾਂਗਾ ਮੇਰੀ ਜਹਾਦ ਦੀ ਤੇਗ ਮੇਰੇ ਹੱਥ ਵਿੱਚ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਖੁਦ ਆਪ ਇਸ ਮੈਦਾਨ ਵਿੱਚ ਆਉਣ ਵਾਸਤੇ ਮੇਰੇ ਵੱਲੋਂ ਲਿਖ ਮੈਂ ਮਹਾਰਾਜਾ ਸਾਹਿਬ ਨਾਲ ਖੁਦ ਜੰਗ ਲੜਾਂਗਾ ਅਤੇ ਇਸ ਲੜਾਈ ਵਿੱਚ ਜਿਹਦੀ ਤਲਵਾਰ ਵਿੱਚ ਜ਼ੋਰ ਹੋਇਆ ਉਹ ਮਾਮਲਾ ਲੈ ਜਾਏਗਾ ਫੈਸਲਾ ਮੈਦਾਨੇ ਜੰਗ ਵਿੱਚ ਹੋਵੇਗਾ ਇਹ ਜਦੋਂ ਚਿੱਠੀ ਦੇ ਅੱਖਰ ਇਹਨਾਂ ਸਿੱਖ ਸਰਦਾਰਾਂ ਅਤੇ ਸ਼ਹਿਜ਼ਾਦਾ ਖੜਕ ਸਿੰਘ ਨੇ ਪੜ੍ਹੇ ਜਨਰਲ ਹਰੀ ਸਿੰਘ ਨਲੂਆ ਜਨਰਲ ਸ਼ਾਮ ਸਿੰਘ ਅਟਾਰੀ ਸਿੱਖ ਸਰਦਾਰਾਂ ਨੇ ਇੱਕ ਰਾਏ ਵਿੱਚ ਆਖਿਆ ਹੁਣ ਸਾਨੂੰ ਉਡੀਕ ਨਹੀਂ ਕਰਨੀ ਚਾਹੀਦੀ ਮਹਾਰਾਜਾ ਸਾਹਿਬ ਵੱਲੋਂ ਸਾਨੂੰ ਪੂਰਨ ਅਖਤਿਆਰ ਨੇ ਸਾਨੂੰ ਮੁਲਤਾਨ ਦੇ ਕਿਲ੍ਹੇ ਉੱਤੇ ਹਮਲਾ ਕਰ ਦੇਣਾ ਚਾਹੀਦਾ ਐਲਾਨੇ ਜੰਗ ਹੋ ਗਿਆ ਨਗਾਰਿਆਂ ਦੀ ਚੋਟ ਵੱਜੀ ਆਪਣੀ ਫੌਜ ਲੈ ਕੇ ਨਵਾਬ ਮੁਜ਼ੱਫਰ ਖਾਨ ਮੁਲਤਾਨ ਦੇ ਕਿਲ੍ਹੇ ਵਿੱਚੋਂ ਬਾਹਰ ਨਿਕਲਿਆ 15 ਵਿਸਾਖ 1818 ਈਸਵੀ ਨੂੰ ਇੱਕ ਪਾਸੇ ਅਫਗਾਨੀ ਫੌਜ ਇਸ ਇਲਾਕੇ ਦੇ ਮੁਲਖਈਆ ਇਕੱਠਾ ਕੀਤਾ ਹੋਇਆ ਲੋਇਆ ਗਜ਼ਾ ਦੇ ਨਾਂ ਉੱਤੇ ਆਇਆ ਹੋਇਆ ਨਵਾਬ ਮੁਜ਼ੱਫਰ ਖਾਨ ਦੀ ਕਮਾਨ ਥੱਲੇ ਇਸਲਾਮ ਦਾ ਜਹਾਦੀਆਂ ਦਾ ਕਾਫਲਾ ਅਤੇ ਦੂਜੇ ਪਾਸੇ ਸਿੱਖ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਿਪਾਹ ਫੌਜ ਰਣ ਮੈਦਾਨ ਅੰਦਰ ਜਿਸ ਤਰੀਕੇ ਨਾਲ ਸ਼ਹਿਜ਼ਾਦਾ ਖੜਕ ਸਿੰਘ ਦੀ ਕਮਾਨ ਥੱਲੇ ਇਹ ਜੰਗ ਸ਼ੁਰੂ ਹੋਈ ਇਸ ਲੜਾਈ ਦਾ ਨਕਸ਼ਾ ਵਲਟੋਏ ਦਾ ਢਾਡੀ ਜਥਾ ਵਾਰ ਦੇ ਅੱਖਰਾਂ 'ਚ ਹੇ
ਉਹ ਦਿੱਤੇ ਧਰਤੀ ਦੇ ਤਬਕਾ ਹਲਾ ਗੂੰਜ ਨਾਲ ਅਸਮਾਨ ਜਪ ਪਾੜਦਾ ਪਾੜਦਾ ਪਾੜਦਾ
ਜੰਗ ਆਰੰਭ ਹੋਈ। 13 ਜੇਠ 1818 ਈਸਵੀ ਤੱਕ ਪੂਰਾ ਇੱਕ ਮਹੀਨਾ ਇਹ ਜੰਗ ਚੱਲਦੀ ਰਹੀ। ਸ਼ਾਹਜ਼ਾਦਾ ਖੜਕ ਸਿੰਘ ਦੇ ਕਬਜ਼ੇ ਵਿੱਚ ਮੁਲਤਾਨ ਸ਼ਹਿਰ ਆ ਗਿਆ। ਨਵਾਬ ਮੁਜ਼ੱਫਰ ਖਾਂ ਦੀ ਫੌਜ ਕਿਲ੍ਹੇ ਦੇ ਅੰਦਰ ਬੰਦ ਹੋ ਕੇ ਰਹਿ ਗਈ। ਖਾਲਸੇ ਨੇ ਕਿਲ੍ਹੇ ਨੂੰ ਘੇਰਾ ਪਾ ਲਿਆ। ਇੱਕ ਮਹੀਨਾ ਦੋਵਾਂ ਪਾਸਿਆਂ ਤੋਂ ਅੱਗੇ ਨਾ ਤਾਂ ਫੌਜ ਵੱਧ ਸਕੀ, ਨਾ ਮੁਜ਼ੱਫਰ ਖਾਨ ਦੀ ਫੌਜ ਬਾਹਰ ਨਿਕਲੇ, ਨਾ ਖਾਲਸਾ ਫੌਜ ਕਿਲ੍ਹੇ ਦੇ ਅੰਦਰ ਜਾ ਸਕੇ, ਕਿਉਂਕਿ ਮੁਲਤਾਨ ਦਾ ਕਿਲ੍ਹਾ ਹੀ ਐਡਾ ਵੱਡਾ ਮਜ਼ਬੂਤ ਸੀ, ਉਹਦੇ ਦਰਵਾਜ਼ੇ ਬੰਦ ਕੀਤੇ ਗਏ, ਉਹ ਖਾਲਸਾ ਫੌਜ ਤੋੜ ਨਾ ਸਕੀ। ਅੰਦਰੋਂ ਕਿਲ੍ਹੇ ਦੀ ਦੀਵਾਰ ਉੱਤੋਂ ਤੋਪਾਂ ਦੇ ਗੋਲਿਆਂ ਨਾਲ ਸਿੱਖ ਫੌਜ ਦਾ ਅਤੇ ਸਿੱਖ ਫੌਜ ਦੀਆਂ ਤੋਪਾਂ ਨਾਲ ਮੁਲਤਾਨ ਦੇ ਕਿਲ੍ਹੇ ਅੰਦਰ ਗੋਲਿਆਂ ਨਾਲ ਇੱਕ ਦੂਜੇ ਦੀ ਤਬਾਹੀ ਹੋਣ ਲੱਗੀ। ਲੜਾਈ ਲੰਬੀ ਹੋ ਗਈ। ਆਹ ਜੇਠ ਦਾ ਮਹੀਨਾ ਆ ਗਿਆ, ਅੱਜ ਆਹ ਜਿਹੜੇ ਦਿਨ ਚੱਲ ਰਹੇ ਨੇ ਇਹ ਦਿਨ ਆ ਗਏ। ਇਸ ਤੋਂ ਅੱਗੇ ਕੀ ਹੋਇਆ ਬਾਕੀ ਕੱਲ੍ਹ ਦੇ ਦੀਵਾਨ ਵਿੱਚ ਬਿਨੇ ਕਰਾਂਗੇ। ਇੰਨਾ ਕੁਝ ਕਹਿ ਕੇ ਆਪਾਂ ਸੁਖਿਮਾ ਦੇ ਜਾਚ ਕਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ। ਗੁਰੂ ਕੀ ਸੰਗਤ ਤੋਂ ਲੋਕ ਕੀਰਤਨ ਦੇ ਸਨਮਾਨ 'ਚ ਬਹੁਤ ਸਾਰਾ ਸਨਮਾਨ ਆਇਆ। ਸਾਡੇ ਕੋਲ ਚੜ੍ਹਦੀ ਕਲਾ ਕਰਨ ਹਰ ਮੈਦਾਨ ਫਤਿਹ। ਆਓ ਗੁਰੂ ਕੀ ਬਾਣੀ 6 ਪੌੜੀਆਂ ਆਨੰਦ ਸਾਹਿਬ ਜੀ ਦੇ ਪਾਵਨ ਜਾਪ ਕਰੀਏ, ਉਪਰੰਤ ਅਰਦਾਸ ਹੋਵੇਗੀ। ਗੁਰੂਦੇਵ ਸੱਚੇ ਪਾਤਸ਼ਾਹ ਸੁਖਾਸਣ ਦੇ ਬਿਰਾਜਮਾਨ ਹੋਣਗੇ। ਸੰਗਤਾਂ ਖੁਸ਼ੀ ਪ੍ਰਾਪਤ ਕਰਦਿਆਂ ਘਰਾਂ ਨੂੰ ਜਾਣਾ ਹੈ। ਗੁਰੂ ਕੀ ਬਾਣੀ 6 ਪੌੜੀਆਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕਰੀਏ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, आनंद पया मेरी माए सत गुरु मैं पाया
सतगुरता पाया सहज सेती मन वजिया वदाइया
राग रतन परवार परियां शब्द गावने आईया
दो तगावो हरी केरा मन जिनी वसाया
कहे नानक आनंद होवा सत गुरु मैं पाया
हे मन मेरे तू सदा रहो हर नाले
हर नाल रहो तू मन मेरे दुख सब सारना
अंगीकारो करे तेरा कार्य सब सवारना
सबना गला समरथ स्वामी सुख मनो सारे
कहे नानक मन मेरे सदा रहो हर नाले
साके सहबा क्या नहीं करते रे
करता तेरे सब कुछ है जिस दे सो पावे
सदा सुफत सुलहा तेरी नाम मन उसावे
राम जिनके मन वस्या वाजे शब्द कनेरे
कहे नानक सच्चे साहेब क्या नहीं करते रे साचा नाम मेरा आधारो
साच नाम आधार मेरा जिन भुखा सब गुमाइया
कर सात सुख मन ऐ वसिया जिन इच्छा सब पुजाइया
सदा कुरबान कीता गुर विटो जिस दिया ए वडियाइया
कहे नानक सुनो संतो शब्द धरो प्यारो साचा नाम मेरा आधारो
वाजे पंच शब्द तित कार सपागे शब्द वाजे काला जित कर तारिया
पंच दूत तो दमस कीते काल कंठ कुमारिया
करम पाया तुद जिन को से नाम हर के लागे
कहे नानक तै सुख हो मैं तित कर अनहद वाजे
अनद सुनो वड पागियो सगल मनोरथ पूरे
पार ब्रह्म प्रभ पाया उतरे सगल सूरे
दुख रोग संताप उतरे सोनी सच्ची बाणी
संत साजन पै सर से पूरे गुर ते जानी
सुनते पनित कहते पवित सत गुर रहे आपर पूरे
बिन मंत नानक गुर चरण लागे बाजे अनहद तुरे श्लोक
मन गुरु पाणी पिता माता धरत महात
दिवस रात दोए दाई दा खेले सगल जगत
चंगियाँ बरियाँ वाचे धर्म दूर
करमी आपो अपनी के नेड़े के दूर
जिन्नी नाम त्याया गैम सकत काल
नानक ते मुख उजने केती छुट्टी नाल बोलो
वाहेगुरु जी का खालसा वाहेगुरु जी की फतेह फतेह
वाहेगुरु जी का खालसा वाहेगुरु जी की
फतेह फतेह।